ਸ਼੍ਰੀ ਵਾਹਿਗੁਰੂ ਜੀ ਸ਼੍ਰੀ ਵਾਹਿਗੁਰੂ ਜੀ ਡੰਡੋਤ ਬੰਦਨੇ ਅਨਕ ਸਰਬ ਕਲਾ ਸਮਰੱਥ ਡੋਲਨਤੇ ਡੋਲਨਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਦਾ ਰਹੋ
ਸਰਦਾਰ ਹੋ ਹਰ ਨਾਲੇ
ਤੂੰ ਸਰਦਾਰ ਹੋ ਹਰ ਨਾਲੇ
ਸਰਦਾਰ ਹੋ ਹਰ ਨਾਲੇ
ਦਿਨ ਬਿਗਾਓ ਰੇ ਨੀਗਾਓ ਦਿਨ ਬਿਗਾਓ ਰੇ ਨੀਗਾਓ
ਗਾਓ ਸਾਸ ਸਾਸ ਰਸ ਸਾਸ ਰਸ ਨਾਰੀ
ਗਾਵ ਸਾਸ ਸਾਸ ਰਸ ਨਾਰੀ
ਗਾਵ ਸਾਸ ਸਾਸ ਰਸ ਨਾਰੀ ਸਰਦਾਰ ਹੋ ਹਰ ਨਾਲੇ ਤੂੰ ਸਰਦਾਰ ਹੋ ਹਰ ਨਾਲੇ 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 ਸਰਦਾਰ
ਨਿਮਕ ਨਾ ਕੀ ਜੈਟੀਲਾ ਨਿਮਕ ਨਾ ਕੀ ਜੈਟੀਲਾ
ਨਿਮਕ ਨਾ ਕੀ ਜੈਟੀਲਾ ਤੂੰ ਸਰਦਾਰ ਹੋ ਹਰ ਨਾਲੇ
ਤੂੰ ਸਰਦਾਰ ਹੋ ਹਰ
ਨਾਲੇ ਨਾਲੇ
ਸਰਦਾਰ
ਪਵਿੱਤਰ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਮਨ ਮੇਰੇ ਹੇ ਆਲਸੀ ਮਨ ਆ ਮੈਂ ਵੇਖਿਆ ਨਾਮ ਜਪਣ ਤੋਂ ਆਲਸ ਜਦੋਂ ਤੁਹਾਨੂੰ ਕਿਹਾ ਜਾਂਦਾ ਨਾਮ ਜਪਣਾ ਮਨ ਤੋਂ ਆਲਸੀ ਹੋ ਜਾਂਦਾ ਸਾਹਿਬ ਬੋਲੇ ਧੰਨ ਗੁਰੂ ਅਮਰਦਾਸ ਕਹਿੰਦੇ ਮਨ ਮੇਰੇ ਆ ਮੈਂ ਚਾਹੁੰਦਾ ਤੂੰ ਇਸ ਤਰ੍ਹਾਂ ਕਰ ਤੂੰ ਆਪਣਾ ਆਲਸ ਛੱਡ ਦੇ ਆਲਸ ਛੱਡ ਮੈਂ ਚਾਹੁੰਦਾ
ਤੂੰ ਸਦਾ ਰਹੋ ਹਰ ਨਾਲੇ ਤੂੰ ਸਦਾ ਰਹੋ ਹਰ ਨਾਲੇ 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 ਸਦਾ ਰਹੋ ਹਰ ਨਾਲੇ ਤੂੰ ਸਦਾ ਰਹੋ ਹਰ ਨਾਲੇ
ਇੱਕ ਕਮਾਲ ਦੀ ਗੱਲ ਸਤਿਗੁਰ ਬਖਸ਼ਿਸ਼ ਕਰ ਗਏ ਇੱਕ ਮਨ ਜਿਸ ਦਾ ਸੁਭਾਅ ਹੈ ਇਹ ਕਦੇ ਪਰਮਾਤਮਾ ਦਾ ਨਾਮ ਖੁਸ਼ੀ ਨਾਲ ਜਪ ਕੇ ਰਾਜੀ ਨਹੀਂ ਇਸ ਮਨ ਦਾ ਸੁਭਾਅ ਨਾ ਇਹ ਪਰਮਾਤਮਾ ਤੇ ਈਨ ਮੰਨਦਾ ਨਾ ਨਾਮ ਜਪਦਾ ਜਿਹੜਾ ਕੁਝ ਘੜੀਆਂ ਲਈ ਜਪ ਕੇ ਰਾਜੀ ਨਹੀਂ ਅੱਜ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਮਨ ਨੂੰ ਕਹਿੰਦੇ ਤੂੰ ਸਦਾ ਰਹੋ ਹਰ ਨਾਲੇ ਹੇ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ ਕਮਾਲ ਦਾ ਸਵਾਲ, ਕਮਾਲ ਦੀ ਬਖਸ਼ਿਸ਼। ਜਿਹੜਾ ਕੁਝ ਪਲ ਜੁੜ ਕੇ ਰਾਜੀ ਨਹੀਂ, ਉਹ ਸਦਾ ਕਿਵੇਂ ਜੁੜਿਆ ਰਹਿ ਸਕਦਾ? ਨਾਮੁਮਕਿਨ ਗੱਲ ਹੈ। ਜਿਹੜਾ ਕੁਝ ਪਲ ਜੁੜ ਕੇ ਰਾਜੀ ਨਹੀਂ ਸਤਿਗੁਰੂ, ਆ ਮੈਂ ਵੇਖਿਆ ਜਦੋਂ ਮੈਂ ਇੱਕ ਚੁਬਈ ਸਾਹਿਬ ਦਾ ਹੀ ਪਾਠ ਕਰਦਾ, ਭਾਵੇਂ ਦੋ ਮਿੰਟ ਤਿੰਨ ਮਿੰਟ ਦਾ ਹੈ, ਆ ਤਿੰਨ ਮਿੰਟ ਦੇ ਪਾਠ ਦੇ ਵਿੱਚ ਤਾਂ ਇਹ ਜੁੜਦਾ ਨਹੀਂ ਹੈ, ਸਦਾ ਕਿਵੇਂ ਜੁੜੇਗਾ? ਆ ਬਖਸ਼ਿਸ਼ ਕਰੋ, ਤਰੁੱਟ ਕੇ ਦੱਸੋ। ਜੇ ਇਹ ਮਨ ਸਦਾ ਜਪਣ ਲਈ ਤਿਆਰ ਹੋਏਗਾ ਤੇ ਉਹ ਕੈਸੀ ਜੁਗਤ ਹੋਏਗੀ? ਜਿਸ ਜੁਗਤ ਦੇ ਰਾਹੀਂ ਇਹ ਮਨ ਸਦਾ ਜਪੇ, ਅੱਜ ਸਾਹਿਬ ਬਖਸ਼ਿਸ਼ ਕਰ ਰਹੇ ਨੇ ਪਵਿੱਤਰ ਸ਼ਬਦ ਰਾਹੀਂ। ਕਹਿੰਦੇ ਆ ਤੈਨੂੰ ਦੱਸਾਂ ਉਹ ਕੈਸੀ ਜੁਗਤ ਹੈ, ਜਿਸ ਜੁਗਤ ਦੇ ਸਦਕਾ ਮਨ ਸਦਾ ਸਦਾ ਹੀ ਖਿੜਿਆ ਰਹਿੰਦਾ, ਸਦਾ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਰਹਿੰਦਾ। ਸਾਹਿਬ ਕਹਿੰਦੇ ਦੇਖ, ਜਦੋਂ ਕਿਸੇ ਦੇ ਕੋਲੋਂ ਆਪਣੀ ਮਰਜ਼ੀ ਦਾ ਕੰਮ ਲੈਣਾ ਹੋਵੇ ਨਾ, ਔਰ ਉਹ ਅੜੀਅਲ ਹੋਵੇ, ਆਪਣੀ ਮਰਜ਼ੀ ਕਰਦਾ ਹੋਵੇ, ਤੇ ਉਹਦੇ ਕੋਲੋਂ ਆਪਣੀ ਮਰਜ਼ੀ ਦਾ ਕੰਮ ਲੈਣਾ ਹੋਵੇ ਤੇ ਉਹਨੂੰ ਵਸ ਕਰ ਲੈਣਾ ਪੈਂਦਾ। ਆਖੋ ਸਤਿਨਾਮ। ਬਿਨਾਂ ਵਸ ਕੀਤਿਆਂ ਆਪਣੀ ਮਰਜ਼ੀ ਕਰੇਗਾ। ਹਾਂ, ਜਦੋਂ ਉਹ ਵਸ ਆ ਜਾਂਦਾ ਹੈ, ਫਿਰ ਤੋਂ ਜਿਵੇਂ ਮਰਜ਼ੀ ਉਹਦੇ ਕੋਲੋਂ ਕੰਮ ਕਰਾਈ ਜਾ, ਉਹ ਕਰੀ ਜਾਏਗਾ, ਕਰਨਾ ਪੈਣਾ। ਕਹਿੰਦੇ ਬਸ ਜੇ ਮਨ ਦੇ ਕੋਲੋਂ ਸਦਾ ਸਦਾ ਹਰੀ ਦਾ ਨਾਮ ਧਿਆਣਾ ਚਾਹੁੰਦਾ, ਜੇ ਚਾਹੁੰਦਾ ਮਨ ਸਦਾ ਸਿਮਰਨ ਦੇ ਜੁੜਿਆ ਰਹੇ, ਪਰਮਾਤਮਾ ਦਾ ਨਾਮ ਧਿਆਉਂਦਾ ਰਹੇ, ਤੂੰ ਇਸ ਤਰ੍ਹਾਂ ਕਰ, ਤੂੰ ਇਹ ਮਨ ਵਸ ਕਰ ਲਿਆ ਕੋ ਸਤਨਾਮ, ਮਨ ਵਸ ਕਰ ਲੈ, ਮਨ ਕਾਬੂ ਕਰ ਲੈ। ਅਸਹਿ ਬੋਲੇ ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਨਾਲੇ ਸਦਾ ਸਤਿਗੁਰੂ। ਆ ਮੈਂ ਸੁਣਿਆ ਜੋਗੀਆਂ ਨੇ ਕਈ ਸਾਲ ਜੋਗ ਕਮਾਏ, ਤਪੀ ਕਈ ਸਾਲ ਤਪ ਕਰਦੇ ਰਹੇ, ਧੂਣੀਆਂ ਤੋਂ ਖਾਂਦੇ ਰਹੇ, ਪੁੱਠੇ ਵੀ ਲਟਕੇ, ਜੋਗ ਸਾਧਨਾ ਵੀ ਕੀਤੀ, ਲੇਕਿਨ ਮਨ ਵਸ ਨਾ ਕਰ ਸਕੇ। ਸਤਿਗੁਰੂ ਤੁਸੀਂ ਬਖਸ਼ਿਸ਼ ਕਰੋ, ਜੇ ਮਨ ਨੂੰ ਸਦਾ ਲਗਾਉਣਾ ਹੈ, ਮਨ ਵਸ ਕਰਨਾ ਪਏਗਾ, ਫਿਰ ਸਤਿਗੁਰੂ ਮਨ ਵਸ ਕਿਵੇਂ ਹੋਏਗਾ? ਆਖੋ ਸਤਨਾਮ। ਅੱਜ ਸਤਿਗੁਰੂ ਜੁਗਤ ਦੱਸ ਰਹੇ ਨੇ ਮਨ ਵਸ ਕਰਨ ਦੀ। ਅੱਜ ਮੈਂ ਰਮਤਾ ਕਰਦੇ ਨੇ, ਅਕਸਰ ਹਰੇਕ ਦਾ ਸਵਾਲ ਹੈ, ਮਾਈ ਮਨ ਮੇਰੋ ਵਸ ਨਾ ਹੈ, ਹਰੇਕ ਦਾ ਸਵਾਲ ਬਣਿਆ ਪਿਆ। ਸਿਮਰਨ ਕਰਦਾ ਮਨ ਨਹੀਂ ਲੱਗਦਾ, ਪਾਠ ਕਰਦਾ ਮਨ ਨਹੀਂ ਲੱਗਦਾ, ਇਹ ਮਨ ਕਿਵੇਂ ਲੱਗੇ? ਅੱਜ ਸਤਿਗੁਰੂ ਇਹ ਭਰਮ ਖੋਲਦੇ ਨੇ, ਕਿਵੇਂ ਸ਼ਬਦ ਦੇ ਰਾਹੀਂ ਬਖਸ਼ਿਸ਼ ਕਰਦੇ ਨੇ। ਆਓ ਕਿਰਪਾ ਕਰੋ ਸਾਰੇ ਜੀ। ਮਨ ਸਤਿਗੁਰੂ ਜੀ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇੱਕ ਮਨ ਜਿਹੜਾ ਕੁਝ ਘੜੀਆਂ ਜੁੜ ਕੇ ਰਾਜੀ ਨਹੀਂ, ਬੜਾ ਬਖਸ਼ਿਸ਼ ਭਰਿਆ ਸਵਾਲ ਹੈ। ਹਰੇਕ ਦੀ ਤੰਗ ਹੁੰਦੀ ਹੈ ਕਿ ਇਹ ਮਨ ਸਦਾ ਜੁੜਿਆ ਰਹੇ, ਲੇਕਿਨ ਇਹ ਮਨ ਆਲਸੀ ਦਲਿੱਦਰ ਦਾ ਭਰਿਆ ਕਲਯੁਗ ਦੇ ਘੇਰਿਆਂ ਦੇ ਵਿੱਚ ਕੁਝ ਪਲ ਲਈ ਜੁੜ ਕੇ ਰਾਜੇ ਨਹੀਂ, ਕੁਝ ਪਲ ਅਰਾਧ ਕੇ ਰਾਜੀ ਨਹੀਂ, ਇਹ ਸਦਾ ਕਿਵੇਂ ਜੁੜ ਸਕਦਾ ਹੈ? ਅੱਜ ਸਾਹਿਬ ਉਸ ਦੀ ਜੁਗਤ ਦੱਸ ਰਹੇ ਨੇ। ਕਹਿੰਦੇ ਇਸ ਤਰ੍ਹਾਂ ਕਰ, ਤੂੰ ਮਨ ਵਸ ਕਰ ਲੈ, ਬਿਨਾਂ ਇਸ ਤੋਂ ਹੋਰ ਕੋਈ ਚਾਰਾ ਨਹੀਂ। ਜਦ ਤੱਕ ਇਹ ਮਨ ਵਸ ਨਹੀਂ ਹੋਏਗਾ, ਇਹ ਆਪਣੀ ਕਰਦਾ ਜਾਏਗਾ। ਸਤਨਾਮ। ਤੇ ਦੇਖ, ਜੇ ਇਹ ਵਸ ਆ ਜਾਏਗਾ ਫਿਰ ਇਹ ਆਪਣੀ ਨਹੀਂ, ਫਿਰ ਇਹ ਤੇਰੀ ਮੰਨੇਗਾ। ਅੱਜ ਸਾਹਿਬ ਜੁਗਤ ਦੱਸ ਰਹੇ ਨੇ। ਪਾਤਸ਼ਾਹ ਬੋਲੇ, ਕਹਿੰਦੇ ਕੋਈ ਵੀ ਮਨੁੱਖ ਹੋਵੇ ਜਦੋਂ ਉਹ ਪਾਪ ਕਰਮ ਕਰਨ ਲੱਗਦਾ ਹੈ, ਜਦੋਂ ਉਹ ਮਾੜਾ ਕੰਮ ਕਰਨ ਲੱਗਦਾ ਹੈ, ਅੰਦਰੋਂ ਇੱਕ ਸਵਾਲ ਜ਼ਰੂਰ ਆਉਂਦਾ, ਇੱਕ ਆਵਾਜ਼ ਜ਼ਰੂਰ ਆਉਂਦੀ ਹੈ, ਨਾ ਕਰ। ਆਖੋ ਸਤਨਾਮ। ਇੱਕ ਆਵਾਜ਼ ਜ਼ਰੂਰ ਉੱਠਦੀ ਹੈ, ਨਾ ਕਰ। ਸਾਹਿਬ ਕਹਿਣ ਲੱਗੇ, ਕਹਿੰਦੇ ਹੋਏ ਭੁੱਲਿਆ, ਤੂੰ ਉਸ ਆਵਾਜ਼ ਨੂੰ ਪਛਾਣਨ ਦਾ ਯਤਨ ਕਰ। ਆਖੋ ਸਤਨਾਮ। ਕਹਿੰਦੇ ਉਸ ਆਵਾਜ਼ ਨੂੰ ਪਛਾਣਨ ਦਾ ਯਤਨ ਕਰ। ਉਹ ਆਵਾਜ਼ ਕਿਹਦੀ ਹੈ? ਕਹਿੰਦੇ ਉਹ ਆਵਾਜ਼ ਹੈ ਆਤਮਾ ਦੀ, ਆਤਮਾ ਜੋ ਪਰਮਾਤਮਾ ਦੀ ਅੰਸ਼ ਹੈ। ਆਖੋ ਸਤਨਾਮ। ਪਰਮਾਤਮਾ ਦੀ ਅੰਸ਼ ਆਤਮਾ ਕਦੇ ਨਹੀਂ ਚਾਹੇਗੀ ਕਿ ਇਹ ਜਿਹੜਾ ਮਾੜਾ ਕੰਮ ਕਰੇ, ਇਹ ਜਿਹੜਾ ਪਾਪ ਕਮਾਵੇ, ਇਹ ਜਿਹੜਾ ਐਸੇ ਕੰਮ ਕਰੇ ਜਿਸ ਕਰਕੇ ਇਸ ਜਿਹੜੇ ਤੇ ਮੈਲ ਲੱਗ ਜਾਏ। ਆਖੋ ਸਤਨਾਮ। ਇਸ ਲਈ ਆਤਮਾ ਹਰੇਕ ਉਹ ਕੰਮ ਕਰਨ ਤੋਂ ਵਰਜਿਤ ਕਰਦੀ ਹੈ ਜਿਹੜਾ ਕੰਮ ਇਸ ਜਿਹੜੇ ਤੇ ਮੈਲ ਚੜਾਉਂਦਾ ਹੋਵੇ। ਆਖੋ ਸਤਨਾਮ। ਇੱਕ ਆਵਾਜ਼ ਆਈ, ਕਹਿੰਦੇ ਨਾ ਕਰ। ਉਹ ਆਵਾਜ਼ ਸੀ ਆਤਮਾ ਦੀ। ਅਸਹਿ ਬੋਲੇ, ਕਹਿੰਦੇ ਦੇਖ, ਦੋ ਚੀਜ਼ਾਂ ਨੇ, ਇੱਕ ਮਨ ਇੱਕ ਆਤਮਾ। ਸਤਿਗੁਰੂ ਜੀ ਐਗਜ਼ਾਮਪਲ ਦੇ ਕੇ ਸਮਝਾਉਂਦੇ ਨੇ ਬਾਣੀ ਦੇ ਵਿੱਚ। ਕਹਿੰਦੇ ਇੱਕ ਅਖਾੜਾ, ਅਖਾੜੇ ਦੇ ਵਿੱਚ ਲੜਨ ਵਾਲੇ ਦੋ ਧਿਰ ਨੇ, ਇੱਕ ਮਨ ਇੱਕ ਆਤਮਾ। ਜਦੋਂ ਵੀ ਕੋਈ ਨਿਰਣਾ ਲੈਣਾ ਹੁੰਦਾ ਹੈ, ਮਨੁੱਖ ਕੋਈ ਮਾੜਾ ਕੰਮ ਕਰਦਾ ਹੈ, ਉਸ ਮਾੜੇ ਕੰਮ ਤੋਂ ਦੋ ਆਵਾਜ਼ਾਂ ਉੱਠਦੀਆਂ ਨੇ। ਮਨ ਕਹਿੰਦਾ ਇੱਕ ਆਵਾਜ਼ ਦੇ ਰਾਹੀਂ, ਕਹਿੰਦੇ ਕਰ ਲੈ, ਲੇਕਿਨ ਦੂਸਰੀ ਆਵਾਜ਼ ਜਦੋਂ ਆਉਂਦੀ ਹੈ ਉਹ ਆਤਮਾ ਦੀ ਆਵਾਜ਼, ਉਹ ਕਹਿੰਦੀ ਨਾ ਕਰ। ਆਖੋ ਸਤਨਾਮ। ਇਸ ਅਖਾੜੇ ਦੇ ਵਿੱਚ ਜੰਗ ਸ਼ੁਰੂ ਹੋ ਗਈ, ਦੋ ਧਿਰਾਂ ਦੀ ਜੰਗ ਸ਼ੁਰੂ ਹੋ ਗਈ। ਕਹਿੰਦੇ ਲੇਕਿਨ ਆਤਮਾ ਨਿਰਬਲ ਸੀ, ਮਨ ਦਾ ਸ਼ੋਰ ਬਹੁਤ ਸੀ, ਮਨ ਬਲਵਾਨ ਬਹੁਤ ਹੈ, ਇਸ ਮਨ ਨੇ ਅਖਾੜੇ ਦੇ ਵਿੱਚ ਆਤਮਾ ਨੂੰ ਡਾਤਾ, ਹਰਾਤਾ, ਬਾਜੀ ਜਿੱਤ ਲਈ ਮਾੜਾ ਕੰਮ ਕਰ ਲਿਆ। ਆਖੋ ਸਤਨਾਮ। ਅੱਜ ਸਾਹਿਬ ਕਹਿਣ ਲੱਗੇ, ਕਹਿੰਦੇ ਜੇ ਮਨ ਵਸ ਕਰਨ ਦੀ ਜੁਗਤ ਹੈ, ਉਹ ਇੱਕੋ ਇੱਕ ਜੁਗਤ ਹੈ, ਕਹਿੰਦੇ ਤੂੰ ਇਸ ਤਰ੍ਹਾਂ ਕਰ, ਜਿਹੜੀ ਆਤਮਾ ਪਰਮਾਤਮਾ ਦੀ ਅੰਸ਼ ਹੈ, ਜਦੋਂ ਇਹ ਅਖਾੜੇ ਦੇ ਵਿੱਚ ਉਤਰਦੀ ਹੈ, ਇਸ ਨੂੰ ਇਤਨਾ ਬਲਵਾਨ ਕਰ ਦੇ, ਇਤਨਾ ਬਲਵਾਨ ਕਰ ਦੇ, ਕੋਈ ਨਿਰਣਾ ਲੈਣ ਦੇ ਵਿੱਚ ਇਹਦੀ ਹਮੇਸ਼ਾ ਜਿੱਤ ਹੋਵੇ। ਆਖੋ ਸਤਨਾਮ। ਜਦੋਂ ਅਖਾੜੇ ਦੇ ਵਿੱਚ ਜੰਗ ਹੋਵੇ, ਤੂੰ ਇਸ ਤਰ੍ਹਾਂ ਕਰ, ਜੇ ਮਨ ਨੂੰ ਵਸ ਕਰਨਾ ਚਾਹੁੰਦਾ, ਇੱਕ ਗੱਲ ਹੈ, ਹਾਰੇਗਾ ਤਾਂ ਕੋਈ ਜੇ ਕੋਈ ਜਿੱਤੇਗਾ। ਆਖੋ ਸਤਨਾਮ। ਬਸ ਤੂੰ ਆਤਮਾ ਜਿਤਾ ਦੇ, ਆਤਮਾ ਜਿੱਤਦੀ ਜਾਏਗੀ, ਜਿੱਤੀ ਜਾਏਗੀ, ਜਿਉਂ ਜਿਉਂ ਆਤਮਾ ਜਿੱਤੀ ਜਾਏਗੀ, ਮਨ ਨਿਰਬਲ ਹੁੰਦਾ ਜਾਏਗਾ। ਨਿਰਬਲ ਹੁੰਦਿਆਂ ਹੁੰਦਿਆਂ ਆ ਦੇਖੋ ਇੱਕ ਦਿਨ ਆਤਮਾ ਐਸੀ ਅਵਸਥਾ ਤੇ ਆ ਗਈ, ਅੱਜ ਮਨ ਨੂੰ ਕਾਬੂ ਕਰ ਲਿਆ। ਮਨ ਵਸ ਕਰਨ ਦਾ ਇੱਕੋ ਇੱਕ ਤਰੀਕਾ ਹੈ, ਇਸ ਅਖਾੜੇ ਦੇ ਵਿੱਚ ਆਤਮਾ ਇਤਨੀ ਬਲਵਾਨ ਹੋ ਜਾਏ, ਇਤਨੀ ਬਲਵਾਨ ਹੋ ਜਾਏ ਕਿ ਮਨ ਨੂੰ ਹਰ ਥਾਂ ਤੇ ਹਾਰ ਖਾਣੀ ਪਵੇ। ਆਖੋ ਸਤਨਾਮ, ਸਤਿਗੁਰੂ ਜੀ ਮਿਹਰ ਕਰ ਰਹੇ ਨੇ, ਇੱਕ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ ਕਿਵੇਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜੀ। ਆਓ ਕਿਵੇਂ ਕਹਿੰਦੇ ਨੇ, ਚੱਲ ਰੇ ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਬੈਕੁੰਠ ਤੁਝੇ ਲੈ ਤਾਰੋ, ਚੱਲ ਰੇ ਚੱਲ ਜਦੋਂ ਇੱਕ ਅਖਾੜੇ ਦੇ ਵਿੱਚ ਭਲਵਾਨ ਉਤਰਦਾ ਹੈ, ਉਸਤਾਦ ਦੀ ਥਾਪੀ ਲੈ ਕੇ ਉਤਰਦਾ ਹੈ, ਉਸਤਾਦ ਥਾਪੀ ਦਿੰਦਾ ਹੈ, ਥਾਪੀ ਦੇ ਕੇ ਕਹਿੰਦਾ ਕਹਿੰਦਾ ਜਾ ਜਾ ਮੇਰੀ ਜਿੱਤ ਕੇ ਆਈ, ਅੱਜ ਸਤਿਗੁਰ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਜਦੋਂ ਇਸ ਅਖਾੜੇ ਦੇ ਵਿੱਚ ਆਤਮਾ ਉਤਰੀ, ਸਤਿਗੁਰ ਨੇ ਵੀ ਥਾਪੀ ਦਿੱਤੀ, ਸਤਿਗੁਰ ਦੀ ਥਾਪੀ ਕੈਸੀ ਸੀ? ਕਹਿੰਦੇ ਜਾ ਮਨ ਵੈਰੀ ਜਿੱਤ ਕੇ ਆਈ। ਕਿਵੇਂ ਸਤਿਗੁਰ ਬੋਲੇ? ਬਿਖਮ ਅਖਾੜਾ, ਬਿਖਮ ਅਖਾੜਾ, ਮੈਂ ਗੁਰ ਮਿਲ ਜੀ ਦੀ ਥਾਪੀ ਐਸੀ ਬਖਸ਼ਿਸ਼ ਹੋ ਗਈ। ਕਹਿੰਦੇ ਔਖਾ ਹੀ ਨਹੀਂ ਬਿਖਮੋ, ਔਖਾ ਹੀ ਨਹੀਂ, ਕਹਿੰਦੇ ਔਖਾ ਤੋਂ ਔਖਾ ਬਿਖਮੋ ਬਿਖਮ ਅਖਾੜਾ। ਕਿਤਨਾ ਵੀ ਔਖਾ ਅਖਾੜਾ ਕਿਉਂ ਨਾ ਸੀ, ਅੱਜ ਜਦੋਂ ਗੁਰੂ ਉਸਤਾਦ ਨੇ ਥਾਪੀ ਦਿੱਤੀ, ਮੈਂ ਗੁਰ ਮਿਲ ਜੀ ਜੀਵਨ ਇਸ ਤੇ ਸਵਾਰ ਹੈ। ਮਨ ਇੱਕ ਅੜੀਅਲ ਘੋੜਾ, ਜੀਵਨ ਇਸ ਤੇ ਸਵਾਰ। ਮਨ ਕਦੇ ਇਸ ਜੀਵਨ ਨੂੰ ਵਿਸ਼ਿਆਂ ਵੱਲ ਲੈ ਜਾਂਦਾ, ਕਦੇ ਵਿਕਾਰਾਂ ਵੱਲ ਲੈ ਜਾਂਦਾ, ਕਦੇ ਸਾਖਤਾਂ ਦੀ ਸੰਗਤ 'ਚ ਲੈ ਜਾਂਦਾ, ਕਦੇ ਸ਼ਰਾਬਖਾਨਿਆਂ ਵੱਲ ਲੈ ਜਾਂਦਾ। ਜੀਵਨ ਪਰੇਸ਼ਾਨ ਹੋ ਚੁੱਕਾ ਹੈ, ਉਕਤਾ ਚੁੱਕਾ ਹੈ, ਪਰੇਸ਼ਾਨ ਹੋ ਗਿਆ ਜੀਵਨ। ਹੁਣ ਜੀਵਨ ਚਾਹੁੰਦਾ ਹੈ ਕਿ ਇਹ ਮਨ ਕਿਤੇ ਮੈਨੂੰ ਸਤ ਸੰਗਤ ਦੇ ਵਿੱਚ ਵੀ ਲੈ ਜਾਏ, ਗੁਰੂ ਦੀ ਸ਼ਰਨ ਦੇ ਵਿੱਚ ਵੀ ਲੈ ਜਾਏ। ਜੀਵਨ ਉਕਤਾ ਚੁੱਕਾ, ਚਾਹੁੰਦਾ ਹੈ ਕਿ ਇਹ ਕਿਤੇ ਮੈਨੂੰ ਬੈਕੁੰਠ ਵੀ ਲੈ ਜਾਏ, ਸਤ ਸੰਗਤ ਰੂਪੀ ਬੈਕੁੰਠ ਦੇ ਵਿੱਚ ਵੀ ਲੈ ਜਾਏ। ਧਿਆਨ ਦੇਣਾ, ਇਹ ਮਨ ਐਸਾ ਜੀਵਨ ਨੂੰ ਹੀ ਮੈਲਾ ਕਰ ਬੈਠਾ। ਆਖੋ ਸਤਨਾਮ। ਇੱਕ ਚੀਜ਼ ਸੁਣਨ ਦੇ ਜਾਂਦੀ ਹੈ, ਕਈ ਵਾਰੀ ਕਿਹਾ ਜਾਂਦਾ ਆਮ ਤੌਰ ਤੇ, ਕਹਿੰਦੇ ਨੇ ਉਸਦੀ ਦੇਖਣੀ ਬਹੁਤ ਗੰਦੀ ਹੈ। ਸਮਝਣ ਦਾ ਯਤਨ ਕਰਨਾ, ਦੇਖਣੀ ਦਾ ਸੰਬੰਧ ਹੈ ਅੱਖਾਂ ਦੇ ਨਾਲ। ਤੇ ਸਾਹਿਬ ਕਹਿੰਦੇ ਕਿ ਅੱਖਾਂ ਵੀ ਗੰਦੀਆਂ ਹੋ ਗਈਆਂ। ਕਈ ਵਾਰੀ ਬੋਲਿਆ ਜਾਂਦਾ ਬਈ ਉਸਦੀ ਬੋਲੀ ਬੜੀ ਗੰਦੀ ਹੈ। ਬੋਲੀ ਦਾ ਸੰਬੰਧ ਹੈ ਰਸਨਾ ਦੇ ਨਾਲ, ਕਿ ਰਸਨਾ ਵੀ ਗੰਦੀ ਹੋ ਗਈ। ਕਈ ਵਾਰੀ ਬੋਲਿਆ ਜਾਂਦਾ ਉਸਦੀ ਸੋਚ ਬਹੁਤ ਗੰਦੀ ਹੈ, ਸੋਚ ਦਾ ਸੰਬੰਧ ਹੈ ਬੁੱਧੀ ਦੇ ਨਾਲ, ਕੀ ਬੁੱਧੀ ਵੀ ਗੰਦੀ? ਸਾਹਿਬ ਕਹਿੰਦੇ ਨਹੀਂ ਬਈ, ਮੈਲਾ ਮੈਲਾ ਹੀ ਹੈ, ਨਿਰਮਲ ਨਿਰਮਲ ਹੀ ਹੈ। ਹੁਣ ਕੱਪੜਾ ਗੰਦਾ ਹੋਵੇ, ਕੋਈ ਇਹ ਨਹੀਂ ਕਹਿ ਸਕਦਾ ਇਹ ਗੰਦਾ ਵੀ ਹੈ ਤੇ ਸਾਫ ਵੀ ਹੈ। ਕੱਪੜਾ ਜੇ ਗੰਦਾ ਹੈ ਤੇ ਗੰਦਾ ਹੀ ਹੈ, ਜੇ ਸਾਫ ਹੈ ਤੇ ਸਾਫ ਹੈ। ਜੇ ਕੋਈ ਚੀਜ਼ ਮੈਲੀ ਹੈ ਤਾਂ ਮੈਲੀ ਹੈ, ਜੇ ਸਾਫ ਹੈ ਤੇ ਸਾਫ ਹੈ। ਜੇ ਇਹ ਅੱਖਾਂ ਮੈਲੀਆਂ ਨੇ ਤੇ ਸੱਚ ਜਾਣ ਮੈਲੀਆਂ ਗੰਦਾ ਵੇਖਣਗੀਆਂ, ਲੇਕਿਨ ਇਹ ਅੱਖਾਂ ਚੰਗਾ ਵੀ ਵੇਖਦੀਆਂ ਨੇ, ਆਖੋ ਸਤਨਾਮ, ਚੰਗਾ ਵੀ ਵੇਖਦੀਆਂ। ਇਹਦਾ ਮਤਲਬ ਅੱਖਾਂ ਦਾ ਕਸੂਰ ਨਹੀਂ, ਅੱਖਾਂ ਗੰਦੀਆਂ ਨੇ। ਜਿੱਥੇ ਬੁੱਧੀ ਗੰਦਾ ਸੋਚਦੀ ਹੈ ਉੱਥੇ ਚੰਗਾ ਵੀ ਸੋਚਦੀ ਹੈ। ਇਸ ਦਾ ਮਤਲਬ ਇਹ ਹੋ ਗਿਆ ਕਿ ਬੁੱਧੀ ਵੀ ਮੈਲੀ ਨਹੀਂ, ਸੱਚ ਜਾਣ। ਸਾਹਿਬ ਬੋਲੇ ਇਹਨਾਂ ਅੱਖਾਂ ਦਾ ਕਸੂਰ ਨਹੀਂ ਸੀ, ਬੁੱਧੀ ਦਾ ਕਸੂਰ ਨਹੀਂ ਸੀ, ਕੰਨਾਂ ਦਾ ਕਸੂਰ ਨਹੀਂ ਸੀ, ਰਸਨਾ ਦਾ ਹੱਥ ਪੈਰ ਦਾ ਕਸੂਰ ਨਹੀਂ ਸੀ, ਆਹ ਕਸੂਰ ਸੀ ਮਨ ਦਾ। ਮਨ ਮਹਿਲਾ ਸੀ, ਆ ਮਨ ਮਹਿਲੇ ਨੇ ਅੱਖਾਂ ਵੀ ਮਹਿਲੀਆਂ ਕਰਤੀਆਂ। ਮਨ ਅੱਖਾਂ ਨੂੰ ਬੇਵਸ ਕਰ ਦਿੰਦੀਆਂ, ਤੂੰ ਮਾੜਾ ਵੇਖ। ਕੰਨਾਂ ਦਾ ਕਸੂਰ ਨਹੀਂ, ਮਨ ਕੰਨ ਨੂੰ ਕਹਿੰਦੇ ਨੇ ਤੂੰ ਮਾੜਾ ਸੁਣ। ਬੁੱਧੀ ਦਾ ਕਸੂਰ ਨਹੀਂ, ਮਨ ਬੁੱਧੀ ਨੂੰ ਕਹਿੰਦਾ ਤੂੰ ਮਾੜਾ ਸੋਚ। ਕਹਿੰਦੇ ਇੱਕ ਮਨ ਮੈਲਾ ਸੀ, ਦੇਖੋ ਸਭ ਕੁਝ ਮੈਲਾ ਹੋ ਗਿਆ। ਕਿਵੇਂ ਸਾਹਿਬ ਬੋਲੇ, ਮਨ ਮੈਲਾ ਸਭ ਕਿਛ ਮੈਲਾ, ਮਨ ਮੈਲਾ ਸਭ ਕਿਛ ਮੈਲਾ, ਸਭ ਕਿਛ ਮੈਲਾ, ਮਨ ਮੈਲਾ ਸਭ ਕਿਛ ਮੈਲਾ। ਸੱਚ ਜਾਣ, ਅੱਜ ਇਸ ਮਨ ਨੇ ਜੀਵਨ ਨੂੰ ਵੀ ਗੰਦਾ ਕਰਤਾ। ਅੱਖਾਂ ਦੀ ਗੱਲ ਕੀ ਕਰੀਏ, ਬੁੱਧੀ ਦੀ ਗੱਲ ਕੀ ਕਰੀਏ, ਕੰਨ ਦੀ ਗੱਲ, ਰਸਨਾ ਦੀ ਗੱਲ ਕੀ ਕਰੀਏ, ਅੱਜ ਇਸ ਮਨ ਨੇ ਤਾਂ ਜੀਵਨ ਨੂੰ ਵੀ ਗੰਦਾ ਕਰਤਾ। ਅੱਜ ਜੀਵਨ ਦਾ ਕਿਰਦਾਰ ਹੀ ਗੰਦਾ ਹੋ ਗਿਆ ਮਨ ਕਰਕੇ। ਬਾਬਾ ਕਬੀਰ ਜੀ ਇਸ ਪਵਿੱਤਰ ਸ਼ਬਦ ਦੇ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਬਲਵਾਨ ਆਤਮਾਵਾਂ ਦਾ ਜ਼ਿਕਰ ਕਰਦੇ ਨੇ, ਜਿਨ੍ਹਾਂ ਆਤਮਾਵਾਂ ਨੇ ਗੁਰੂ ਦੀ ਥਾਪੀ ਲਈ, ਗੁਰੂ ਦੀ ਬਖਸ਼ਿਸ਼ ਲੈ ਕੇ ਜਦੋਂ ਮਨ ਦੇ ਉੱਪਰ ਕਾਬੂ ਪਾਇਆ, ਉਹਨਾਂ ਬਲਵਾਨ ਆਤਮਾਵਾਂ ਦਾ ਜ਼ਿਕਰ, ਉਹਨਾਂ ਗੁਰਮੁਖਾਂ ਦਾ ਜ਼ਿਕਰ, ਮਹਾਂਪੁਰਖਾਂ ਦਾ, ਮਹਾਂਪੁਰਸ਼ਾਂ ਦਾ ਜੀਵਨ ਕੈਸਾ ਬਣ ਜਾਂਦਾ ਹੈ ਜਦੋਂ ਆਤਮਾ ਬਲਵਾਨ ਹੋ ਗਈ। ਤੇ ਫਿਰ ਉਹ ਗੁਰਮੁਖ ਜਨ ਮਨ ਨੂੰ ਕਹਿੰਦੇ ਨੇ। ਬਾਬਾ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ ਸ਼ਬਦ, ਕਹਿੰਦੇ ਉਸ ਮਨ ਨੂੰ ਕਹਿ ਦਿੰਦੇ ਨੇ ਬਲਵਾਨ ਆਤਮਾ ਵਾਲੇ ਗੁਰਮੁਖ ਜਨ, ਮਨ ਨੂੰ ਕਹਿ ਦਿੰਦੇ ਨੇ ਕੰਨ ਮਨ ਉੱਠ, ਚੱਲ 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 ਚੱਲ, ਤੈਨੂੰ ਬੈਕੁੰਠ ਲੈ ਚੱਲੀਏ, ਆਖੋ ਸਤਨਾਮ, ਚੱਲ ਤੂੰ ਸਾਰੀ ਜ਼ਿੰਦਗੀ ਸਾਨੂੰ ਔਗਣ ਦੇ ਵਿੱਚ, ਔਗਣ ਦੇ ਵਿੱਚ ਹੀ ਡੁਬਾਉਂਦਾ ਰਿਹਾ, ਕੁਕਰਮ ਹੀ ਕਰਵਾਉਂਦਾ ਰਿਹਾ, ਚੱਲ ਮਨਾ ਅੱਜ ਗੁਰੂ ਦੀ ਥਾਪੀ ਕਰਕੇ ਤੇਰੇ ਨੂੰ ਜਿੱਤ ਸਕੇ, ਤੇਰੇ ਤੇ ਜਿੱਤ ਪ੍ਰਾਪਤ ਕਰ ਸਕੇ। ਹੁਣ ਜਿਵੇਂ ਆ ਮੈਂ ਬੋਲਾਂਗਾ ਉਵੇਂ ਹੋਏਗਾ, ਆਖੋ ਸਤਨਾਮ, ਬਲਵਾਨ ਬਲਵਾਨ ਆਤਮਾ ਬੋਲੀ ਮਨ ਇਹ ਮਨ ਤੂੰ ਕਿਤਨੇ ਸਾਲ ਤੋਂ ਜਿੱਤਦਾ ਰਿਹਾ ਮੈਨੂੰ ਪਤਾ ਤੇਰਾ ਸੁਭਾਅ ਬਹੁਤ ਜਿੱਦੀ ਹੈ ਹੁਣ ਮੈਂ ਤੈਨੂੰ ਜੋ ਗੱਲ ਬੋਲਾਂਗਾ ਆਨਾ ਕਾਨੀ ਕਰੇਗਾ ਤੂੰ ਛੇਤੀ ਮੰਨ ਕੇ ਰਾਜੀ ਨਹੀਂ ਹੋਏਗਾ ਲੇਕਿਨ ਦੇਖ ਮਨ ਮੇਰੇ ਹੱਥ ਦੇ ਵਿੱਚ ਚਾਬੁਕ ਆ ਗਿਆ ਮੇਰੇ ਹੱਥ ਦੇ ਵਿੱਚ ਗੁਰਸ਼ਬਦ ਦਾ ਚਾਬੁਕ ਆ ਗਿਆ ਇਸ ਚਾਬੁਕ ਦੀ ਮਾਰ ਤੂੰ ਸਾਰ ਨਹੀਂ ਸਕੇਗਾ ਦੇਖੀ ਹੁਣ ਆਨਾ ਕਾਨੀ ਨਾ ਕਰੀ ਹੁਣ ਹਿਚਕਿਚਾਨੀ ਨਾ ਕਰੀ ਹਿਚਕਾਈ ਨਾ ਜਿੱਥੇ ਹਿਚਕਾਏਗਾ ਆ ਚਾਬੁਕ ਦਾ ਵਾਰ ਹੋ ਜਾਏ ਕਿਵੇਂ ਕਹਿੰਦੇ ਹਿੱਚੇ ਤਾਂ ਪ੍ਰੇਮ ਕੇ ਚਾਬੁਕ ਮਾਰੋ ਹਿੱਚੇ ਤਾਂ ਪ੍ਰੇਮ ਕੇ ਚਾਬੁਕ ਮਾਰੋ ਹਿੱਚੇ ਤਾਂ ਪ੍ਰੇਮ ਸਤਿਗੁਰ ਸਮਝਾਉਂਦੇ ਪਏ ਨੇ ਕਹਿੰਦੇ ਬਿਕਮ ਬਿਕਮ ਗੁਰੂ ਉਸਤਾਦ ਦੀ ਥਾਪੀ ਪਈ, ਉਹ ਥਾਪੀ ਹੀ ਮੈਨੂੰ ਮਜ਼ਬੂਤ ਕਰ ਗਈ। ਉਹ ਥਾਪੀ ਦਾ ਹੀ ਅਸਰ ਸੀ, ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਗਈ। ਫਿਰ ਉਹ ਥਾਪੀ ਕਿਸੀ ਹੈ? ਕਹਿੰਦੇ ਉਹ ਥਾਪੀ ਹੈ ਸ਼ਬਦ ਦਾ ਸੰਗ ਆਖੋ ਸਤਨਾਮ। ਆਤਮਾ ਬਲਵਾਨ ਹੋਣ ਦਾ ਜੁਗਤ ਕੀ ਹੈ? ਸਾਹਿਬ ਕਹਿੰਦੇ ਤੂੰ ਇਸ ਤਰ੍ਹਾਂ ਕਰ, ਜਿਉਂ ਜਿਉਂ ਤੇਰਾ ਸ਼ਬਦ ਦਾ ਸੰਗ ਹੁੰਦਾ ਜਾਏਗਾ ਤਿਉਂ ਤਿਉਂ ਤੇਰੀ ਆਤਮਾ ਬਲਵਾਨ ਹੁੰਦੀ ਜਾਏਗੀ। ਜਿਉਂ ਜਿਉਂ ਤੇਰੀ ਆਤਮਾ ਬਲਵਾਨ ਹੁੰਦੀ ਜਾਏਗੀ ਤਿਉਂ ਤਿਉਂ ਮਨ ਨਿਰਬਲ ਹੁੰਦਾ ਜਾਏਗਾ। ਕਈ ਹੁਣ ਸਵਾਲ ਕਰਨਗੇ, ਕਹਿੰਦੇ ਜੇ ਸ਼ਬਦ ਦਾ ਸੰਗ ਕਰਕੇ ਆਤਮਾ ਬਲਵਾਨ ਹੁੰਦੀ ਹੈ? ਕਹਿੰਦੇ ਮੈਂ ਤਾਂ ਰੋਜ਼ ਫਿਰ ਸ਼ਬਦ ਦਾ ਸੰਗ ਕਰਦਾ, ਮੈਂ ਤਾਂ ਰੋਜ਼ ਕੀਰਤਨ ਕਰਦਾ, ਰੋਜ਼ ਕੀਰਤਨ ਸੁਣਦਾ, ਮੈਂ ਤਾਂ ਰੋਜ਼ ਵਿਚਾਰਾਂ ਸੁਣਦਾ, ਫਿਰ ਮੇਰੀ ਆਤਮਾ ਹਾਲੇ ਤੱਕ ਬਲਵਾਨ ਕਿਉਂ ਨਹੀਂ ਆਈ? ਫਿਰ ਮੇਰਾ ਮਨ ਵਸ ਕਿਉਂ ਨਹੀਂ ਆਇਆ? ਸਾਹਿਬ ਕਹਿਣ ਲੱਗੇ ਬੋਲਿਆ, ਮੈਂ ਕਿਹਾ ਸ਼ਬਦ ਦਾ ਸੰਗ ਕਰਨਾ ਹੈ। ਆਖੋ ਸਤਨਾਮ। ਇੱਕ ਗੱਲ ਸਮਝਣਾ, ਸੰਗ ਦੀ ਪਰਿਭਾਸ਼ਾ ਹੋਰ ਹੈ। ਸੰਗ ਕਦੇ ਸੁਣਨ ਦਾ ਸੰਗ ਨਹੀਂ, ਸੰਗ ਕਦੇ ਸੁਣਨ ਕਰਕੇ ਨਹੀਂ, ਸੰਗ ਕਦੇ ਬੋਲਾਂ ਕਰਕੇ ਨਹੀਂ, ਸੰਗ ਕਦੇ ਸਰੀਰਾਂ ਦਾ ਸੰਗ ਨਹੀਂ। ਸੰਗ ਜਦੋਂ ਵੀ ਹੋਏਗਾ ਵਿਚਾਰਾਂ ਦਾ ਸੰਗ ਹੋਏਗਾ। ਆਖੋ ਸਤਨਾਮ। ਆ ਦੇਖਿਆ ਗਿਆ ਜੇ ਵਿਚਾਰ ਨਾ ਰਲਣ ਤੇ ਭਰਾ ਭਰਾ ਵੀ ਅੱਡ ਹੋ ਜਾਂਦੇ ਨੇ। ਮਿਸਾਲ ਦੇ ਤੌਰ ਤੇ ਰਾਵਣ ਤੇ ਵਿਭੀਸ਼ਣ ਦੋਨੋਂ ਸਕੇ ਭਰਾ ਸਨ, ਵਿਚਾਰ ਨਾ ਮਿਲੇ ਅੱਡ ਹੋ ਗਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਪ੍ਰਿਥੀ ਚੰਦ ਦੋਨੋਂ ਸਕੇ ਭਰਾ ਸਨ, ਕਹਿੰਦੇ ਵਿਚਾਰ ਨਾ ਮਿਲ ਸਕੇ ਅੱਡ ਹੋ ਗਏ। ਤੇ ਤਵਸੋ ਅੱਜ ਪਾਵਾ ਲੈਣਾ ਜੀ, ਗੁਰਮੁਖ ਪਾਈ ਲੈਣਾ ਜੀ, ਤੇ ਗੁਰੂ ਨਾਨਕ ਨਾ ਕੋਈ ਰਿਸ਼ਤਾ ਹੈ, ਨਾ ਕੋਈ ਸਾਂਝ ਹੈ, ਨਾ ਕੋਈ ਰਿਸ਼ਤੇਦਾਰੀ ਹੈ। ਅੱਜ ਜਦੋਂ ਮੇਲ ਹੋਇਆ, ਮੇਲ ਹੋਇਆ, ਸੰਗ ਹੋਇਆ, ਸੰਗ ਹੋਇਆ, ਵਿਚਾਰਾਂ ਦਾ ਸੰਗ ਹੋ ਗਿਆ। ਆਖੋ ਸਤਨਾਮ। ਜਦੋਂ ਵਿਚਾਰਾਂ ਦਾ ਸੰਗ ਹੋਇਆ ਤੇ ਫਿਰ ਕਹਿੰਦੇ ਅੱਜ ਗੁਰੂ ਨਾਨਕ ਨੇ ਐਸੀ ਬਖਸ਼ਿਸ਼ ਕੀਤੀ ਕਿ ਧੰਨ ਗੁਰੂ ਅੰਗਦ ਬਣਾਤਾ। ਆਖੋ ਸਤਨਾਮ। ਗੁਰਮੁਖ ਪਾਈ ਲੈਣੇ ਜੀ ਨੂੰ ਗੁਰੂ ਅੰਗਦ ਬਣਾਤਾ। ਜੋਤ ਉਹ ਜੁਗਤ ਸਾਹੇ ਸਹਿਕਾਇਆ ਫਿਰ ਪਲਟੀ ਹੈ। ਆਖੋ ਸਤਨਾਮ। ਇੱਕ ਵਿਚਾਰਾਂ ਦਾ ਸੰਗ ਹੀ ਸੀ ਨਾ, ਵਿਚਾਰਾਂ ਦਾ ਸੰਗ ਸੀ। ਆ ਦੇਖੋ ਪੁੱਤਰ ਨਾ ਲੈ ਸਕੇ, ਵਿਚਾਰਾਂ ਦਾ ਸੰਗ ਕਰਕੇ ਗੁਰਮੁਖ ਪਾਈ ਲੈਣਾ ਜੀ, ਇੱਕ ਸੇਵਕ ਅੱਜ ਮਾਲਕ ਬਣ ਗਿਆ। ਸਾਹਿਬ ਕਹਿਣ ਲੱਗੇ ਠੀਕ ਹੈ ਤੂੰ ਸ਼ਬਦ ਦਾ ਸੰਗ ਕੀਤਾ, ਲੇਕਿਨ ਤੂੰ ਸਮਝਦਾ ਰਿਹਾ ਸ਼ਬਦ ਦਾ ਸੰਗ ਹੈ। ਆ 2 ਘੰਟੇ ਕੀਰਤਨ ਸੁਣ ਲਿਆ, ਬਾਹਰ ਚਲਾ ਗਿਆ, ਫਿਰ ਉਦਾਂ ਦਾ ਉਦਾਂ ਹੀ। ਦੇਖ ਮੈਂ ਤਾਂ ਕਹਿੰਦਾ ਸ਼ਬਦ ਦਾ ਸੰਗ ਕਰ, ਗੁਰੂ ਦੇ ਬੋਲਾਂ ਦਾ ਸੰਗ ਕਰ। ਜੇ ਗੁਰੂ ਦੇ ਬੋਲਾਂ ਦਾ ਸੰਗ ਕਰੇਗਾ ਫਿਰ ਸੱਚ ਜਾਣੀ। ਜਦੋਂ ਸੰਗ ਸ਼ੁਰੂ ਹੋ ਗਿਆ ਨਾ, ਫਿਰ ਉਸ ਤੋਂ ਬਾਅਦ ਤੇਰੀ ਮਤ ਤੇਰੀ ਨਹੀਂ ਰਹਿ ਜਾਏਗੀ, ਫਿਰ ਉਹ ਗੁਰਮਤ ਵਿੱਚ ਤਬਦੀਲ ਹੋ ਜਾਏਗੀ। ਆਖੋ ਸਤਨਾਮ। ਫਿਰ ਤੇਰੇ ਵਿਚਾਰ ਨਹੀਂ ਰਹਿਣਗੇ, ਉਸ ਦੇ ਵਿੱਚੋਂ ਗੁਰੂ ਵਿਚਾਰ ਦੀ ਖੁਸ਼ਬੂ ਆਏਗੀ। ਆ ਸਾਹਿਬ ਕਹਿੰਦੇ ਨੇ, ਕਹਿੰਦੇ ਤੂੰ ਐਸਾ ਸੰਗ ਕਰ ਕਿ ਜੋ ਗੁਰੂ ਕਹੇ ਸੋਹੀ ਪਲ ਮੰਨੋ। ਕਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਜੀ ਆਪ ਪਵਿੱਤਰ ਸ਼ਬਦ ਨੇ।
ਗੁਰ ਸਿੱਖ ਮੀਤ ਚਲੋ ਗੁਰ ਚਾਲ, ਗੁਰ ਸਿੱਖ ਮੀਤ ਚਲੋ ਚਲੋ ਗੁਰਚਾਲੀ।
ਆਲਸੀ ਜੀਵਨ ਪਹਿਲੇ ਸੁੱਤਾ ਰਹਿੰਦਾ ਸੀ, ਹੁਣ ਗੁਰੂ ਦੀ ਆਗਿਆ ਦੇ ਵਿੱਚ ਜਦੋਂ ਗੁਰੂ ਦਾ ਵਚਨ ਮੰਨਿਆ, ਇਹਨੂੰ ਸਮਝ ਲੱਗ ਗਈ। ਮੇਰੇ ਸਤਿਗੁਰੂ ਬੋਲੇ, ਸਿੱਖਾ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਇਹ ਮਨ ਜਿਹੜਾ ਪਹਿਲੇ ਘਰਾੜੇ ਮਾਰ ਸੁੱਤਾ ਰਹਿੰਦਾ ਸੀ, ਅੱਜ ਸ਼ਬਦ ਦਾ ਸੰਗ ਹੋਇਆ, ਸਤਿਗੁਰੂ ਜੀ ਦੀ ਬਖਸ਼ਿਸ਼ ਵਰਤੀ, ਅੰਮ੍ਰਿਤ ਵੇਲਾ ਮਿਲ ਗਿਆ। ਜਿਸ ਜੀਵਨ ਦੇ ਵਿੱਚੋਂ ਨਿੰਦਿਆ ਨਹੀਂ ਨਿਕਲਦੀ ਸੀ, ਅੱਜ ਜਦੋਂ ਸ਼ਬਦ ਦਾ ਸੰਗ ਹੋਇਆ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਆ ਸਮਝਾ ਤਾ ਨਿੰਦਿਆ ਭਲੀ ਕਿਸੇ ਕੀ ਨਾ ਹੀ ਮਨ ਮੁਖ ਮੁਕਤ ਕਰ। ਅਸੰਗ ਹੁੰਦਾ ਹੁੰਦਾ ਅੱਜ ਦੇਖੋ ਨਿੰਦਿਆ ਘਟ ਗਈ। ਸੱਚ ਈਰਖਾ ਨਹੀਂ ਜਾਂਦੀ ਸੀ, ਜਦੋਂ ਜਦੋਂ ਗੁਰੂ ਦਾ ਸ਼ਬਦ ਦਾ ਸੰਗ ਹੁੰਦਾ ਗਿਆ, ਇਹ ਸੰਗ ਦੀ ਬਰਕਤ ਕੈਸੀ ਰਹੀ। ਅੱਜ ਸੰਗ ਹੁੰਦਾ 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 ਅੱਜ ਈਰਖਾ ਘਟ ਗਈ, ਅੱਜ ਗੁਰੂ ਦੀ ਬਖਸ਼ਿਸ਼ ਵਰਤ ਗਈ, ਸੰਗ ਕਰਕੇ ਆਤਮਾ ਬਲਵਾਨ ਹੋ ਗਈ। ਤੇ ਜਿਨ੍ਹਾਂ ਦੀ ਆਤਮਾ ਬਲਵਾਨ ਹੋ ਗਈ। ਬਲਵਾਨ ਆਤਮਾ ਨੇ ਫਿਰ ਮਨ ਨੂੰ ਕਹਿਤਾ, ਮਨ ਨੂੰ ਬੇਵਸ ਕਰਤਾ। ਮਨ ਹਰ ਪੱਖ ਤੋਂ ਮਾੜਾ ਸੋਚਦਾ ਸੀ, ਲੇਕਿਨ ਗੁਰੂ ਦੇ ਸੰਗ ਦੇ ਕਰਕੇ, ਗੁਰੂ ਦਾ ਬਚਨ ਮੰਨਣ ਦੇ ਕਰਕੇ ਅੱਜ ਆਤਮਾ ਬਲਵਾਨ ਹੋ ਗਈ। ਤੇ ਬਲਵਾਨ ਆਤਮਾ ਨੇ ਮਨ ਨੂੰ ਬੇਵਸ ਕਰਤਾ ਤੇ ਬੇਵਸ ਕਰਕੇ ਕਹਿਤਾ,
ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲ, ਨਾਲੇ ਨਾਲ ਸਦਾ
ਜਦ ਤੱਕ ਆਤਮਾ ਬਲਵਾਨ ਨਹੀਂ ਸੀ, ਮਨ ਆਪਣੀ ਕਰਦਾ ਸੀ। ਗੁਰੂ ਦੇ ਸੰਗ ਕਰਕੇ, ਗੁਰੂ ਦਾ ਬਚਨ ਮੰਨਣ ਕਰਕੇ ਅੱਜ ਆਤਮਾ ਬਲਵਾਨ ਹੋ ਗਈ। ਆਤਮਾ ਬਲਵਾਨ ਹੋਈ, ਮਨ ਨੂੰ ਵਸ ਵਿੱਚ ਕਰ ਲਿਆ। ਜਦੋਂ ਮਨ ਨੂੰ ਵਸ ਵਿੱਚ ਕੀਤਾ, ਮਨ ਨੂੰ ਹਰ ਗਿਆ ਮੰਨਣਾ ਪਿਆ, ਮਨ ਨੂੰ ਹਰ ਗਿਆ ਮੰਨਣਾ ਪਿਆ। ਤੇ ਆਤਮਾ ਬੋਲੀ, ਹਰ ਪੱਖ ਤੋਂ ਬੋਲੀ,
ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ। ਇਹ ਮਨ ਮੇਰਿਆ, ਇਹ ਮਨ ਮੇਰਿਆ, ਇਹ ਮਨ ਮੇਰਿਆ, ਇਹ ਮਨ ਮੇਰਿਆ।
ਸੱਚ ਜਾਣ, ਬਲਵਾਨ ਆਤਮਾ ਹੀ ਇੱਕ ਦ੍ਰਿੜਤਾ ਦੇ ਨਾਲ ਬੋਲ ਸਕਦੀ ਹੈ, ਮਨ ਨੂੰ ਦ੍ਰਿੜਤਾ ਦੇ ਨਾਲ ਸਮਝਾ ਸਕਦੀ ਹੈ।
ਤੂੰ ਸਦਾ ਰਹੋ ਹਰ ਨਾਲੇ, ਨਾਲ ਨਾਲ ਸਦਾ ਰਹੋ ਹਰ ਨਾਲ, ਇਹ ਮਨ ਮੇਰਿਆ, ਇਹ ਮਨ ਮੇਰਿਆ, ਇਹ ਮਨ
ਮੇਰੇ।